तिन नाहि पौ मुच पौ निपव्या। नानक एह पटंतरा तित दीवान गया। नानक एह पटंतरा तित दीवान गया। परम सत्कार योग सतगुरु सचे पातशाह जी की पावन हजूरी सुशोभित गुरु प्यारी साध संगत जीओ, वाहिगुरु जी का खालसा वाहिगुरु जी की फतेह। सतगुरु जी ने सानू ये शुभ अवसर बख्शिया है अपने चरणों विच बैठ के उन्हां दी अमृतमई बाणी दी विचार करन लई। असी मूल मंत्र संबंधी चर्चा कर रहे हाँ। एक ओंकार सत नाम करता पुरख निरभाओ निर्वैर अकाल मूरत अजूनी साहिबहंग गुरप्रसाद। अज असा निरभाओ अते निर्वैर इन्हां शब्दां दे संबंध विच, इन्हां दे भाव दे संबंध विच विचार करनी है। ये गल तो निश्चित है कि वाहिगुरु अकाल पुरख एक है, व्यापक है, उसकी होंद सदीवी है। वो इस सृष्टि का करता है ते इस अपनी रचना दे लू लू अंदर वो समा रहा है। तो सतगुरु कहते ने निरभाओ है, निर्वैर है। गल याद रखनी डर वास्ते अते वैर वास्ते, क्योंकि मूल शब्द जिहड़े ने भाओ अते वैर हन। निरलफज जिहड़ा है वो नैगेटिव जोड़िया गया नाल उन्हां दे विरोधी शब्द बनाउण वास्ते। भाओ अते वैर ये उन्ना चिर नहीं हो सकता जिन्ना चिर दो बंदे ना होण। भाओ वास्ते भी दूसरा चाहिए ते वैर वास्ते भी दूसरा चाहिए। जो परमात्मा एक है, दूसरा कोई पैरेलल बराबर दा होर परमात्मा है नहीं, तो उसनू डर की दा? दूसरा कोई है नहीं, इस करके वैर किस नाल? क्योंकि आम तौर पर जिन्हां लोगों ने परमात्मा नू एक ना मन के कई किस्म के देवी देवत्या की रचना की, उन्हां दियां कहानियां पढ़ियां, लोगों के अंदर प्रचार होया, तो उन्होंने वेख्या भी ब्रह्मा विष्णु को डर रहा, विष्णु शिवजी को डर रहा, इंद्र दूसरे को डर रहा। उन्होंने देखा भी ये करोड़ा देवते जड़े ने इन्हों एक दूसरे को खतरा हर वेले वापरदा रहिंदा है कि कोई मेरी शक्ति ना खोह के लै जाए, कोई मेरा राज भाग ना खोह लवे। ये लोगों के अंदर आम प्रचलित सी। ते लोग इस दुबधा विच सर्प किनू किनू खुश करिए, एक नू खुश करदे आ दूजे तो खतरा पैदा हो जाता, दूसरे नू खुश करदे आ तीसरे तो खतरा पैदा हो जाता है। तो सतगुरु सचे पातशाह श्री गुरु नानक देव जी ने वेख्या भी जे मनुख इस तरह डरदा रहा, इस तरह ही यह भयभीत रहा, तो यह जीवन के अंदर स्वतंत्रता आजादी धर्म की यह गल बिल्कुल नहीं कमा सकेगा, यह खौफजदा रहेगा। और खास तौर पर तुम ख्याल करना हिंदुस्तान का इतिहास बड़ा अजीब है। थोड़े थोड़े मुठ्ठी भर बंदे आण के सारे हिंदुस्तान के उत्ते कब्जा कर गए। कारण यह हुई सी कि मनुखा के अंदर बड़ा भय सी, डरदे सन, कमजोर सीगे। तो यह ख्याल ही नहीं सी कि जिस वाहिगुरु अकाल पुरख की असी अंश हाँ, जिस जोत का असी अंश हाँ, वह तो निरभाओ है, वह तो निर्वैर है। ਤੇ ਉਸ ਕਿਤਾ ਦੇ ਪੁੱਤਰ ਹੋ ਕੇ ਅਸੀਂ ਇਤਨੇ ਕਮਜ਼ੋਰ ਤੇ ਕਾਇਰ ਕੁਰੇ ਫਿਰਦੇ ਹਾਂ, ਇਸ ਗੱਲ ਦਾ ਉਹਨਾਂ ਨੂੰ ਕਦੇ ਖਿਆਲ ਨਹੀਂ ਸੀ ਆਇਆ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਗੱਲ ਲੋਕਾਂ ਨੂੰ ਸਮਝਾ ਦਿੱਤੀ ਕਿ ਭਾਈ ਪਹਿਲੀ ਗੱਲ ਤਾਂ ਕਿ ਪਰਮਾਤਮਾ ਦੇ ਬਰਾਬਰ ਦੀ ਹੋਰ ਕੋਈ ਚੀਜ਼ ਹੈ ਹੀ ਨਹੀਂ ਜਿਹਦੇ ਕੋਲੋਂ ਪਰਮਾਤਮਾ ਡਰੇ। ਦੂਜਾ ਕੋਈ ਹੈ ਨਹੀਂ ਜਿਹਦੇ ਨਾਲ ਪਰਮਾਤਮਾ ਵੈਰ ਕਰੇ। ਉਹਦੀ ਸ਼ਖਸੀਅਤ ਜਿਹੜੀ ਹੈ ਉਹ ਨਿਰਭਉ ਅਤੇ ਨਿਰਵੈਰ ਹੈ। ਅਤੇ ਜੇ ਤੁਸੀਂ ਉਸ ਸ਼ਖਸੀਅਤ ਨਾਲ, ਉਸ ਵਾਹਿਗੁਰੂ ਅਕਾਲ ਪੁਰਖ ਨਾਲ ਆਪਣੀ ਸਾਂਝ ਪਾ ਲਵੋਗੇ ਨਾ, ਤਾਂ ਤੁਸੀਂ ਵੀ ਨਿਰਭਉ ਹੋ ਜਾਓਗੇ। ਨਿਰਭਉ ਜਪੈ ਸਗਲ ਭਉ ਮਿਟੈ, ਫਿਰ ਤੁਹਾਡੇ ਅੰਦਰ ਵੀ ਕਿਸੇ ਕਿਸਮ ਦਾ ਡਰ ਨਹੀਂ ਰਹੇਗਾ। ਅਤੇ ਜੇ ਤੁਸੀਂ ਉਸ ਨਾਲ ਸਾਂਝ ਪਾਓਗੇ, ਤੁਹਾਡੇ ਅੰਦਰ ਵੀ ਵੈਰ ਦੀ ਭਾਵਨਾ ਨਹੀਂ ਰਹੇਗੀ, ਅਤੇ ਤੁਸੀਂ ਵੀ ਸਾਰਿਆਂ ਨਾਲ ਪਿਆਰ ਕਰਨ, ਹਮਦਰਦੀ ਕਰਨ ਦੇ ਯੋਗ ਹੋ ਜਾਓਗੇ। ਪਰ ਲੋੜ ਸਿਰਫ ਇਸ ਗੱਲ ਦੀ ਹੈ ਕਿ ਤੁਸੀਂ ਇੱਕ ਵਾਹਿਗੁਰੂ ਅਕਾਲ ਪੁਰਖ ਜੋ ਨਿਰਭਉ ਅਤੇ ਨਿਰਵੈਰ ਹੈ, ਉਹਦੇ ਨਾਲ ਆਪਣੀ ਸਾਂਝ ਪਾ ਲਓ, ਉਹਦੇ ਨਾਲ ਆਪਣਾ ਰਿਸ਼ਤਾ ਗੱਢ ਲਓ। ਇਹ ਜਿਹੜੇ ਗੁਣ ਨੇ ਇਹ ਜ਼ਿੰਦਗੀ ਵਿੱਚ ਵਾਪਰਨ ਵਾਲੇ ਗੁਣ ਹਨ। ਜੀਵਨ ਦੇ ਅੰਦਰ ਇਹਨਾਂ ਦਾ ਦਿਨ ਰਾਤ ਸਾਡੇ ਨਾਲ ਵਾਸਤਾ ਪੈਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਕਿਹਾ ਹੈ ਕਿ ਜਿਤਨੇ ਵੀ ਸ਼ਕਤੀਆਂ ਦੇ ਸਮੂਹ ਸਾਨੂੰ ਨਜ਼ਰ ਆਉਂਦੇ ਨੇ। ਆਸਾ ਦੀ ਵਾਰ ਦਾ ਇੱਕ ਸਲੋਕ ਧਿਆਨ ਵਿੱਚ ਰੱਖੀਏ। ਸਤਿਗੁਰੂ ਕਹਿੰਦੇ ਨੇ, ਭੈ ਵਿੱਚ ਪਵਨ ਵਹਿ ਸਦ ਵਾਓ, ਭੈ ਵਿੱਚ ਚੱਲਹਿ ਲੱਥ ਦਰੀਆਓ। ਸਾਰਾ ਕੁਝ ਭੈ ਵਿੱਚ ਹੈ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤਨਾ ਅੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ਼, ਇਹ ਸਭ ਕੁਝ ਭੈ ਵਿੱਚ ਹੈ। ਇਹ ਕਦੇ ਵੀ ਖਤਮ ਕੀਤੇ ਜਾ ਸਕਦੇ ਨੇ, ਕਦੇ ਵੀ ਦਬਾਏ ਜਾ ਸਕਦੇ ਹਨ। ਕਿਸ ਦੇ ਭੈ ਵਿੱਚ ਨੇ? ਉਸ ਵਾਹਿਗੁਰੂ ਅਕਾਲ ਪੁਰਖ ਦੇ ਭੈ ਵਿੱਚ ਹਨ, ਉਹਦੇ ਕੰਟਰੋਲ ਵਿੱਚ ਨੇ, ਉਹਦੇ ਅਧੀਨ ਨੇ। ਅਤੇ ਇਹ ਆਪਸ ਵਿੱਚ ਟਕਰਾਅ ਕਈ ਵਾਰੀ ਪੈਦਾ ਹੋ ਜਾਂਦਾ, ਵਿਰੋਧ ਪੈਦਾ ਹੋ ਜਾਂਦਾ। ਵਾਹਿਗੁਰੂ ਅਕਾਲ ਪੁਰਖ ਦੇ ਕੰਟਰੋਲ ਦੇ ਅੰਦਰ ਇਹ ਸਾਰੀਆਂ ਚੀਜ਼ਾਂ ਕੰਮ ਕਰਦੀਆਂ ਨੇ। ਅਤੇ ਜੇ ਮਨੁੱਖ ਉਸ ਦੇ ਭੈ ਵਿੱਚ ਹੋ ਜਾਏ, ਇਹ ਮੰਨ ਲਵੇ ਕਿ ਮੇਰੇ ਸਿਰ ਉੱਤੇ ਵਾਹਿਗੁਰੂ ਅਕਾਲ ਪੁਰਖ ਦਾ ਭੈ ਹੈ, ਮੈਂ ਉਹਦੇ ਅਧੀਨ ਹਾਂ, ਉਹਦੇ ਤੋਂ ਬਿਨਾਂ ਮੈਂ ਚੱਲ ਨਹੀਂ ਸਕਦਾ, ਸਿਰਫ ਉਹ ਨਿਰਭਉ ਹੈ, ਮੈਂ ਨਿਰਭਉ ਨਹੀਂ, ਉਹ ਨਿਰਵੈਰ ਹੈ, ਮੈਂ ਨਿਰਵੈਰ ਨਹੀਂ, ਅਤੇ ਮੈਂ ਉਹਦੇ ਨਾਲ ਆਪਣੀ ਸਾਂਝ ਪਾਉਣੀ ਹੈ। ਜੇ ਇਹ ਗੱਲ ਮਨੁੱਖ ਦੇ ਦਿਮਾਗ ਵਿੱਚ ਆ ਜਾਏ, ਤਾਂ ਫਿਰ ਇਹਨੂੰ ਸੰਸਾਰ ਦੇ ਪਦਾਰਥਾਂ ਦਾ, ਸੰਸਾਰ ਦੀਆਂ ਉਣਤਾਈਆਂ ਦਾ, ਸੰਸਾਰ ਦੇ ਵਿਕਾਰਾਂ ਦਾ ਕਿਸੇ ਕਿਸਮ ਦਾ ਕੋਈ ਖਤਰਾ, ਕੋਈ ਡਰ ਨਹੀਂ ਰਹਿ ਜਾਂਦਾ, ਕਿਉਂਕਿ ਇਹ ਸੰਸਾਰ ਦੇ ਅੰਦਰ ਵਿਚਰਦਾ ਉਸ ਵਾਹਿਗੁਰੂ ਦੇ ਭੈ ਵਿੱਚ। ਖਿਆਲ ਕਰਨਾ, ਭਗਤ ਵੀ ਇਸੇ ਸੰਸਾਰ ਵਿੱਚ ਰਹੇ ਨੇ, ਉਹਨਾਂ ਲਈ ਕੋਈ ਵੱਖਰਾ ਸੰਸਾਰ ਨਹੀਂ ਸੀ। ਗੁਰੂ ਵੀ ਇਸੇ ਸੰਸਾਰ ਵਿੱਚ ਰਹੇ ਨੇ, ਅਵਤਾਰ ਪੈਗੰਬਰ ਵੀ ਇਸੇ ਸੰਸਾਰ ਵਿੱਚ ਰਹੇ ਨੇ, ਉਹਨਾਂ ਲਈ ਕੋਈ ਵੱਖਰਾ ਸੰਸਾਰ ਨਹੀਂ ਸੀ। ਵੀ ਉਹਨਾਂ ਲਈ ਕੋਈ ਵੱਖਰਾ ਸੰਸਾਰ ਸੀ, ਉਹਨਾਂ ਨੂੰ ਜੀਵਨ ਦੀਆਂ ਸਮੱਸਿਆਵਾਂ ਕੋਈ ਹੋਰ ਸਨ ਅਤੇ ਸਾਨੂੰ ਕੋਈ ਹੋਰ ਨੇ? ਨਹੀਂ, ਸਭ ਕੁਝ ਉਸੇ ਤਰ੍ਹਾਂ ਦਾ। ਫਰਕ ਕੀ ਹੈ? ਫਰਕ ਇਹ ਹੈ ਕਿ ਉਹ ਆਪਣੇ ਆਪ ਨੂੰ ਵਾਹਿਗੁਰੂ ਅਕਾਲ ਪੁਰਖ ਨਾਲ ਜੋੜ ਕੇ ਬੈਠੇ ਸਨ, ਇਸ ਕਰਕੇ ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਖਤਰਾ ਨਹੀਂ ਸੀ, ਕੋਈ ਡਰ ਨਹੀਂ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਤਿਹਾਸ ਵਿੱਚ ਇੱਕ ਚਰਚਾ ਹੈ। ਸਤਿਗੁਰੂ ਜੀ ਦੇ ਦੌਲਤ ਖਾਂ ਦੇ ਪਾਸ ਸੁਲਤਾਨਪੁਰ ਵਿੱਚ ਮੋਦੀਖਾਨਾ ਸਾਂਭਿਆ, ਮੋਦੀ ਦੀ ਨੌਕਰੀ ਕੀਤੀ। ਬੜੀ ਵੱਡੀ ਜ਼ਿੰਮੇਵਾਰੀ ਦਾ ਕੰਮ ਸੀਗਾ। ਲੱਖਾਂ ਮਣ ਅਨਾਜ ਆਉਂਦਾ, ਉਹਨੂੰ ਵੰਡਿਆ ਜਾਣਾ, ਉਹਨੂੰ ਵੇਚਣਾ ਵੀ ਹੈ, ਉਹਦੀ ਸੰਭਾਲ ਵੀ ਕਰਨੀ ਹੈ, ਹਿਸਾਬ ਕਿਤਾਬ ਵੀ ਕਰਨਾ। ਨੌਕਰ ਚਾਕਰ ਮੁਨਸ਼ੀ ਮਸੱਦੀ ਬਹੁਤ ਸਨ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਹੁਤ ਇਮਾਨਦਾਰੀ, ਬੜੇ ਸਿਦਕ ਨਾਲ ਇਹ ਸਾਰਾ ਕੰਮ ਨਿਭਾਇਆ। ਅਤੇ ਇੱਕ ਵਕਤ ਆਇਆ ਵੀ ਸਤਿਗੁਰੂ ਜੀ ਨੇ ਮੋਦੀਖਾਨਾ ਛੱਡ ਦਿੱਤਾ। ਆਖਣ ਲੱਗੇ ਵੀ ਨਹੀਂ, ਹੁਣ ਅਸੀਂ ਸਮੁੱਚੇ ਸੰਸਾਰ ਦੀ ਯਾਤਰਾ ਕਰਨੀ ਹੈ, ਦੁਨੀਆ 'ਤੇ ਵਿਚਰਨਾ ਹੈ, ਅਤੇ ਉਸ ਵਾਹਿਗੁਰੂ ਅਕਾਲ ਪੁਰਖ ਦਾ ਸੁਨੇਹਾ ਸਾਰਿਆਂ ਨੂੰ ਦੇਣਾ, ਉਹਦੇ ਨਾਲ ਸਾਰਿਆਂ ਦਾ ਪਿਆਰ ਪਾਉਣਾ ਹੈ। ਇਹ ਫੈਸਲਾ ਕਰਕੇ ਸਤਿਗੁਰੂ ਜੀ ਛੱਡ ਗਏ। ਅਤੇ ਦੌਲਤ ਖਾਨ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਬਹੁਤ ਪ੍ਰੇਮ ਕਰਦਾ ਸੀ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਗੁਰੂ ਨਾਨਕ ਸਾਹਿਬ ਦੇ ਜਿਨ੍ਹਾਂ ਨਿਕਟਵਰਤੀ ਪ੍ਰੇਮੀਆਂ ਦਾ ਜ਼ਿਕਰ ਕੀਤਾ ਨਾ, ਸਾਰਿਆਂ ਦਾ ਨਹੀਂ, ਹੁਣ ਗਿਣਤੀ ਤਾਂ ਬਹੁਤ ਸੀ ਉਹਨਾਂ ਦੀ, ਉਹਨਾਂ ਵਿੱਚ ਨਵਾਬ ਦੌਲਤ ਖਾਨ ਦਾ ਵੀ ਜ਼ਿਕਰ ਹੈ।
ਵੀ ਗੁਰੂ ਨਾਨਕ ਨਾਲ ਪਿਆਰ ਕਰਨ ਵਾਲੇ ਲੋਕ ਜਿਹੜੇ ਸਨ, ਕੁਝ ਇੱਕ ਦੀ ਗਿਣਤੀ ਦਿੱਤੀ ਉਹਨਾਂ ਨੇ। ਉਹਨਾਂ ਵਿੱਚ ਦੌਲਤ ਖਾਨ ਦਾ ਵੀ ਜ਼ਿਕਰ ਹੈ। ਅਤੇ ਦੌਲਤ ਖਾਨ ਨੇ ਜਿਸ ਵੇਲੇ ਸਤਿਗੁਰੂ ਪਾਤਸ਼ਾਹ ਮੋਦੀ ਖਾਨਾ ਛੱਡ ਗਏ ਅਤੇ ਆਪਣੇ ਇੱਕ ਸਿਪਾਹੀ ਨੂੰ ਗੁਰੂ ਨਾਨਕ ਸਾਹਿਬ ਦੇ ਕੋਲ ਘੱਲਿਆ, ਆਖਣ ਲੱਗੇ ਵੀ ਜਾਓ ਬੁਲਾ ਕੇ ਲਿਆਓ ਉਹਨਾਂ ਨੂੰ। ਹੁਣ ਸਿਪਾਹੀ ਉਹ ਗਿਆ ਬੁਲਾਉਣ ਵਾਸਤੇ ਅਤੇ ਉਹਨੇ ਆਪਣੇ ਹਾਕਮਾਂ ਨਾਲ ਰੋਹਬ ਨਾਲ ਗੱਲ ਕੀਤੀ ਵੀ ਚਲੋ ਤੁਹਾਨੂੰ ਬੁਲਾਇਆ ਨਵਾਬ ਨੇ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਤੇਰੇ ਨਵਾਬ ਨਾਲ ਤਾਂ ਸਾਡਾ ਕੋਈ ਵਾਸਤਾ ਨਹੀਂ। ਆਮ ਤੌਰ 'ਤੇ ਐਡਾ ਵੱਡਾ ਹਾਕਮ ਜਿਹੜਾ ਹੈ, ਰਾਜ ਭਾਗ ਦਾ ਮਾਲਕ, ਉਹ ਬੁਲਾਵੇ ਤਾਂ ਬੰਦਾ ਤਾਂ ਦੌੜਿਆ ਜਾਂਦਾ, ਡਰਦਾ ਹੈ, ਬੰਦਾ ਤਾਂ ਕੰਬਦਾ ਵੀ ਛੇਤੀ ਜਾਵਾਂ ਪਤਾ ਨਹੀਂ ਕੀ ਗੱਲ ਹੈ। ਅਤੇ ਫਿਰ ਗੁਰੂ ਨਾਨਕ ਤਾਂ ਕੱਲ੍ਹ ਮੁਲਾਜ਼ਮ ਸਨ, ਜਵਾਬ ਕੀ ਦਿੰਦੇ ਨੇ? ਕਹਿੰਦੇ ਨੇ ਤੇਰੇ ਨਵਾਬ ਨਾਲ ਸਾਡਾ ਕੋਈ ਕੰਮ ਨਹੀਂ, ਅਸੀਂ ਨਹੀਂ ਜਾਣਾ। ਅਤੇ ਸਿਪਾਹੀ ਨੇ ਆਣ ਕੇ ਚੁਗਲੀ ਖਾਧੀ, ਆਖਣ ਲੱਗਾ ਨਵਾਬ ਕੈਸੀ ਗੱਲ ਹੈ, ਉਸਨੇ ਇਨਕਾਰ ਕਰ ਦਿੱਤਾ, ਨਾ ਕਰ ਦਿੱਤੀ ਹੈ ਤਾਂ ਕਹਿਣ ਲੱਗੇ ਕੰਮ ਹੀ ਕੋਈ ਨਹੀਂ, ਤੇਰੇ ਨਾਲ ਵਾਸਤਾ ਹੀ ਕੋਈ ਨਹੀਂ ਹੈ। ਨਵਾਬ ਸਮਝ ਗਿਆ, ਕਿਉਂਕਿ ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਸੀ ਅਤੇ ਉਸ ਨੂੰ ਪਤਾ ਸੀ ਵੀ ਗੱਲ ਕੀ ਹੈ। ਉਹਨੇ ਫਿਰ ਦੂਸਰੇ ਬੰਦੇ ਨੂੰ ਭੇਜਿਆ ਅਤੇ ਉਹਨੂੰ ਆਖਿਆ ਵੀ ਜਾ ਕੇ ਇਹ ਗੱਲ ਕਹਿਣੀ ਹੈ ਕਿ ਰਜ਼ਾਏ ਖੁਦਾ, ਵੀ ਤੁਸੀਂ ਖੁਦਾ ਦੀ ਮਰਜ਼ੀ ਵਿੱਚ ਆਣ ਕੇ ਅਤੇ ਸਾਨੂੰ ਦਰਸ਼ਨ ਦਿਓ। ਅਤੇ ਇੰਨੀ ਗੱਲ ਕਹਿਣ ਦੀ ਦੇਰ ਸੀ ਵੀ ਖੁਦਾ ਦਾ ਵਾਸਤਾ ਹੈ ਚੱਲੋ, ਅਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਦੂਜੀ ਗੱਲ ਨਹੀਂ ਕੀਤੀ, ਤੁਰ ਪਏ। ਇਹ ਸਾਖੀ ਇਸ ਰਾਜ਼ ਨੂੰ ਪ੍ਰਗਟ ਕਰਦੀ ਹੈ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਸ਼ਖਸੀਅਤ ਅਗਰ ਕਿਸੇ ਭੈ ਨੂੰ ਮੰਨਦੀ ਹੈ ਤਾਂ ਰੱਬ ਦੇ ਭੈ ਨੂੰ ਮੰਨਦੀ ਹੈ। ਇੱਥੇ ਵੀ ਅਸੀਂ ਸੰਗਤ ਵਿੱਚ ਆਉਂਦੇ ਹਾਂ, ਕਦੇ ਧਿਆਨ ਰੱਖਣਾ, ਅਸੀਂ ਜਿੰਨੀ ਬਾਣੀ ਪੜ੍ਹਦੇ ਹਾਂ ਨਾ, ਇਹ ਪਰਮਾਤਮਾ ਦੀ ਉਸਤਤ ਹੈ ਸਾਰੀ। ਜੇ ਗੁਰੂ ਦੀ ਪ੍ਰਸੰਨਤਾ ਸਾਨੂੰ ਮਿਲਦੀ ਹੈ ਤਾਂ ਇਸ ਕਰਕੇ ਨਹੀਂ ਵੀ ਅਸੀਂ ਗੁਰੂ ਦੀ ਉਸਤਤ ਕਰਦੇ ਹਾਂ। ਗੁਰੂ ਦੀ ਪ੍ਰਸੰਨਤਾ ਅਗਰ ਸਾਨੂੰ ਪ੍ਰਾਪਤ ਹੁੰਦੀ ਹੈ ਤਾਂ ਉਹਦਾ ਰਾਜ ਹੈ ਕਿ ਗੁਰੂ ਜਿਸ ਗੱਲ 'ਤੇ ਰੀਝਦਾ ਅਸੀਂ ਉਹ ਗੱਲ ਕਰਦੇ ਹਾਂ। ਗੁਰੂ ਪਰਮਾਤਮਾ 'ਤੇ ਪਰਮਾਤਮਾ ਨਾਲ ਸਾਂਝ ਰੱਖਦਾ। ਜੇ ਕੋਈ ਕਹੇ ਕਿ ਮੇਰੇ ਧਨ 'ਤੇ ਗੁਰੂ ਰੀਝਦਾ, ਮੇਰੀ ਵਿੱਦਿਆ 'ਤੇ ਗੁਰੂ ਰੀਝਦਾ, ਮੇਰੇ ਬਲ 'ਤੇ ਗੁਰੂ ਰੀਝਦਾ, ਤਾਂ ਭੁਲਿਖ ਹੈ। ਜਦੋਂ ਮਨੁੱਖ ਪਰਮਾਤਮਾ ਦੀ ਉਸਕਤ ਕਰਦਾ, ਉਹਦੀ ਵਡਿਆਈ ਕਰਦਾ, ਤਾਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਗੁਰੂ ਸਾਹਿਬਾਨ ਉਹਦੇ 'ਤੇ ਪ੍ਰਸੰਨ ਹੁੰਦੇ ਨੇ, ਉਹਦੇ 'ਤੇ ਰੀਝਦੇ ਨੇ। ਅੱਗੇ ਚੱਲ ਕੇ ਅਸੀਂ ਜਪਜੀ ਵਿੱਚ ਪੜ੍ਹਾਂਗੇ, ਸਤਿਗੁਰੂ ਕਹਿੰਦੇ ਨੇ ਜਿਸ ਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹ ਹੀ ਪਾਤਸ਼ਾਹ। ਉਹ ਮਨੁੱਖ ਪਾਤਸ਼ਾਹ ਨੇ ਇਹਦਾ ਪਾਤਸ਼ਾਹ ਹੈ। ਮੈਂ ਪੁਰਾਤਨ ਲਿਖਤਾਂ ਵਿੱਚ ਦੇਖਿਆ ਕਿ ਗੁਰੂ ਨਾਨਕ ਸਾਹਿਬ ਮਰਦਾਨੇ ਨੂੰ ਕਹਿੰਦੇ ਨੇ, ਕਹਿੰਦੇ ਨੇ ਮਰਦਾਨਿਆਂ ਤੇਰੀ ਸਾਨੂੰ ਲੋੜ ਹੈ। ਪਹਿਲੇ ਨਹੀਂ ਸਮਝ ਆਉਂਦੀ ਇਹ ਗੱਲ, ਕਿਉਂਕਿ ਗੱਲਾਂ ਸਧਾਰਨ ਨਹੀਂ ਹਨ, ਰਸਮਈ ਹਨ, ਸਮਝ ਨਹੀਂ ਸੀ ਆਉਂਦੀ ਕੋਈ ਮਰਦਾਨੇ ਦੀ ਲੋੜ ਹੈ ਗੁਰੂ ਸਾਹਿਬ ਨੂੰ। ਇੱਕ ਤਾਂ ਨਹੀਂ ਮਿਲਦਾ ਵੀ ਧਨ ਦੀ ਲੋੜ ਹੈ, ਵਸਤਰਾਂ ਦੀ ਲੋੜ ਹੈ, ਮਕਾਨ ਦੀ ਲੋੜ ਹੈ, ਆਹ ਚੀਜ਼ ਚਾਹੀਦੀ, ਇੱਦਾਂ ਦੀ ਕੋਈ ਫਿਕਰ ਨਹੀਂ। ਮਰਦਾਨੇ ਨੂੰ ਕਹਿੰਦੇ ਨੇ ਸਤਿਗੁਰੂ ਮਰਦਾਨਿਆਂ ਤੇਰੀ ਸਾਨੂੰ ਲੋੜ ਹੈ। ਗੱਲ ਸਮਝ ਵਿੱਚ ਆ ਗਈ ਕਿ ਮਰਦਾਨਾ ਵਾਹਿਗੁਰੂ ਅਕਾਲ ਪੁਰਖ ਦੀ ਕੀਰਤੀ ਕਰਦਾ, ਉਹਦੇ ਗੁਣ ਗਾਉਂਦਾ, ਸਿਫਤ ਸਲਾਹ ਵਿੱਚ ਉਹਨਾਂ ਦਾ ਸਾਥੀ ਹੈ, ਅਤੇ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਮਰਦਾਨਿਆਂ ਨਹੀਂ ਜਾਣਾ, ਨਹੀਂ ਤੇਰੀ ਸਾਨੂੰ ਲੋੜ ਹੈ। ਅੱਜ ਵੀ ਜੇ ਕੋਈ ਮਨੁੱਖ ਸਿਫਤ ਕਰੇਗਾ, ਗੁਣ ਗਾਏਗਾ, ਪਰਮਾਤਮਾ ਵਿੱਚ ਆਪਾ ਜੋੜਨ ਦੀ ਕੋਸ਼ਿਸ਼ ਕਰੇਗਾ ਤਾਂ ਗੁਰੂ ਦੀ ਉਹਨੂੰ ਲੋੜ ਹੈ ਭਾਈ। ਗੁਰੂ ਨਾਲ ਉਹਦਾ ਅੰਤਰੀਵ ਰਿਸ਼ਤਾ ਬਣੇਗਾ, ਅੰਤਰੀਵ ਸਾਂਝ ਬਣੇਗੀ, ਅਤੇ ਫਿਰ ਉਹ ਵਾਹਿਗੁਰੂ ਅਕਾਲ ਪੁਰਖ ਦੇ ਭੈ ਵਿੱਚ ਜ਼ਿੰਦਗੀ ਬਤੀਤ ਕਰੇਗਾ, ਉਹਨੂੰ ਕਿਸੇ ਦਾ ਡਰ ਨਹੀਂ ਰਹੇਗਾ। ਅਸੀਂ ਪੜ੍ਹਦੇ ਹਾਂ ਆਪਣੇ ਸ਼ਹੀਦਾਂ ਦੀਆਂ ਕੁਰਬਾਨੀਆਂ, ਉਹਨਾਂ ਦਾ ਇਤਿਹਾਸ, ਉਹਨਾਂ ਦਾ ਆਪਾ ਤਿਆਗ, ਮੌਤ ਤੋਂ ਡਰੇ ਨਹੀਂ, ਕਿਸੇ ਕਿਸਮ ਦਾ ਭੈ ਉਹਨਾਂ ਨੂੰ ਵਾਪਰਿਆ ਨਹੀਂ, ਬੰਦ ਬੰਦ ਕੱਟੇ ਗਏ, ਖੋਪੜੀਆਂ ਉਤਰ ਗਈਆਂ, ਬੜਾ ਕੁਝ ਹੋ ਗਿਆ। ਅਤੇ ਅਸੀਂ ਖਿਆਲ ਕਰਦੇ ਹਾਂ ਵੀ ਸਿਰਫ ਸ਼ਾਇਦ ਕੋਈ ਜਜ਼ਬਾ ਸੀ, ਵਕਤੀ ਜੋਸ਼ ਸੀ, ਜਿਸ ਕਰਕੇ ਸਭ ਕੁਝ ਹੋ ਗਿਆ। ਨਹੀਂ, ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂ। ਉਹਨਾਂ ਦੇ ਅੰਦਰ ਅਸਲ ਵਿੱਚ ਇਸ ਬਾਣੀ ਦਾ, ਵਾਹਿਗੁਰੂ ਅਕਾਲ ਪੁਰਖ ਦੀ ਸਿਫਤ ਦਾ ਕਿਣਕਾ ਕੰਮ ਕਰਦਾ ਸੀ। ਤੇ ਉਸ ਨਿਰਭਉ ਅਕਾਲ ਪੁਰਖ ਨਾਲ ਉਹ ਜੁੜੇ ਹੋਏ ਲੋਕ ਸਨ, ਉਹਨਾਂ ਨੇ ਖਮ ਨਹੀਂ ਖਾਧਾ, ਉਹ ਡਰੇ ਨਹੀਂ। ਉਹ ਸਿੱਧੇ, ਉਹਨਾਂ ਨੂੰ ਪਤਾ ਸੀ ਕਿ ਇਸ ਜੀਵਨ ਦੀ ਸਮਾਪਤੀ ਦੇ ਨਾਲ ਅਸੀਂ ਸਭਾ ਵਾਸਤੇ ਨਿਰਭਉ ਵਾਹਿਗੁਰੂ ਅਕਾਲ ਪੁਰਖ ਨਾਲ ਜੁੜ ਜਾਣਾ। ਕਬੀਰ ਕਹਿੰਦਾ, ਕਹਿੰਦਾ ਜਿਸ ਮਰਨਾ ਤੇ ਜੱਗ ਡਰੈ, ਮੇਰਾ ਮਨ ਆਨੰਦ ਮਰਨਾ ਹੀ ਤੇ ਪਾਈ ਹੈ ਉਰਨ ਪਰਮਾਨਾ। ਔਰ ਗਣਿਸ਼ਤੀ ਜੀ ਗੱਲ ਹੈ ਕਿ ਮੌਤ ਦੇ ਦਰਵਾਜ਼ੇ ਵਿੱਚੋਂ ਲੰਘ ਕੇ ਕੋਈ ਪਰਮਾਤਮਾ ਕੋਲ ਜਾਏਗਾ ਪਹਿਲੋਂ ਕਿੱਦਾਂ ਜਾ ਸਕਦਾ? ਜਿਹੜਾ ਮਰਨ ਨੂੰ ਤਿਆਰ ਨਹੀਂ ਉਹ ਪਰਮਾਤਮਾ ਨਾਲ ਕਿੱਦਾਂ ਸਾਂਝ ਪਾ ਸਕਦਾ? ਮੈਂ ਪਹਿਲੋਂ ਇੱਕ ਸਲੋਕ ਤੁਹਾਡੀ ਸੇਵਾ 'ਚ ਰੱਖਿਆ। ਸਤਿਗੁਰੂ ਕਹਿੰਦੇ ਨੇ, ਜਿਨ੍ਹਾਂ ਪਾਓ ਤਿੰਨ ਨਾ ਹੀ ਪਾਓ। ਜਿਨ੍ਹਾਂ ਨੂੰ ਉਸ ਵਾਹਿਗੁਰੂ ਅਕਾਲ ਪੁਰਖ ਦਾ ਡਰ ਹੈ ਨਾ, ਉਹਦੇ ਭੈ ਉਹਦੇ ਸੰਜੂ ਨੂੰ ਤਸਲੀਮ ਕਰਦੇ, ਉਹਨਾਂ ਨੂੰ ਹੋਰ ਕਿਸੇ ਕਿਸਮ ਦਾ ਕੋਈ ਖਤਰਾ ਨਹੀਂ। ਮੁੱਚ ਭਾਓ ਨਿਭਾਵਿਆ, ਜਿਹੜੇ ਕਹਿੰਦੇ ਨੇ ਪਰਮਾਤਮਾ ਕਿਹੜਾ ਦੇਖਦਾ ਉਹਦੀ ਕੋਈ ਪਰਵਾਹ ਨਹੀਂ, ਜੋ ਮਰਜ਼ੀ ਕਰੀ ਜਾਈਏ, ਕਹਿੰਦੇ ਨੇ ਐਸੇ ਜਿਹੜੇ ਨਿਰਜ ਨਿਰਭਉ ਆਦਮੀ ਨੇ, ਨਚੱਕ ਨੇ ਐਸੇ ਬੰਦੇ ਜਿਹੜੇ ਆ, ਕਹਿੰਦੇ ਨੇ ਉਹਨਾਂ ਨੂੰ ਬਹੁਤ ਭਾਉ ਵਾਪਰਦਾ, ਕਿਉਂਕਿ ਉਹਨਾਂ ਦਾ ਭਾਉ ਕਦੇ ਜਾਂਦਾ ਹੀ ਨਹੀਂ, ਉਹਨਾਂ ਦਾ ਡਰ ਕਦੇ ਜਾਂਦੇ ਨੇ, ਹਰ ਵੇਲੇ ਖਤਰਾ ਉਹਨਾਂ ਦੇ ਸਿਰ 'ਤੇ ਮੰਡਰਾਉਂਦਾ ਰਹਿੰਦਾ। ਨਾਨਕ ਇਹ ਪਟੰਤਰਾ ਤਿੱਤ ਦੀ ਬਾਣ ਦਇਆ, ਇਹ ਰੱਬੀ ਫੈਸਲਾ ਹੈ, ਉਸ ਵਾਹਿਗੁਰੂ ਅਕਾਲ ਪੁਰਖ ਦੀ ਦਰਗਾਹ ਦਾ ਇਹ ਨਿਰਣਾ ਹੈ। ਜਿਹੜਾ ਮਨੁੱਖ ਵਾਹਿਗੁਰੂ ਅਕਾਲ ਪੁਰਖ ਦੇ ਭੈ ਵਿੱਚ ਆ ਜਾਂਦਾ, ਸਮਝ ਲਓ ਉਹਦਾ ਉਹਦੀ ਵਿੱਥ, ਉਹਦਾ ਫਾਸਲਾ, ਉਹਦੀ ਦੂਰੀ ਖਤਮ ਹੋ ਜਾਂਦੀ ਹੈ। ਕਬੀਰ ਜੀ ਨੇ ਇੱਕ ਦ੍ਰਿਸ਼ਟਾਂਤ ਦੇ ਕੇ ਇਸ ਮਸਲੇ ਨੂੰ ਹੱਲ ਕੀਤਾ ਹੈ। ਕਬੀਰ ਸਾਹਿਬ ਦੇ ਸਲੋਕਾਂ ਵਿੱਚ ਇੱਕ ਸਲੋਕ ਹੈ ਜਿਹੜਾ ਇਸ ਗੱਲ ਨੂੰ ਵਧੀਕ ਸਰਲ ਕਰ ਦਏਗਾ। ਉਹਨਾਂ ਨੇ ਮਿਸਾਲ ਦਿੱਤੀ ਹੈ, ਕਹਿੰਦੇ ਨੇ ਮੀਂਹ ਪੈਂਦਾ ਨਾ, ਅਤੇ ਕਈ ਵਾਰੀ ਉਹ ਪਾਣੀ ਦੀਆਂ ਜਿਹੜੀਆਂ ਬੂੰਦਾਂ ਨੇ, ਬਹੁਤੀ ਸਰਦੀ ਹੋਵੇ, ਬਹੁਤੀ ਠੰਡ ਹੋਵੇ, ਅਤੇ ਉਹ ਬਰਫ਼ ਬਣ ਜਾਂਦੀਆਂ, ਡਲੀਆਂ ਬਣ ਜਾਂਦੀਆਂ, ਗੜੇ ਜਿਹਨਾਂ ਨੂੰ ਐਣ ਵੀ ਕਹਿੰਦੇ ਆ, ਗੜੇ ਵੀ ਕਹਿੰਦੇ ਆ, ਸਲੋਅ ਵੀ ਕਹਿੰਦੇ ਆ, ਉਹ ਬਣ ਜਾਂਦੇ ਨੇ ਗੋਲ, ਅਤੇ ਉਹ ਧਰਤੀ 'ਤੇ ਪੈ ਡਿੱਗ ਪੈਂਦੇ ਆ। ਆਮ ਮੀਂਹ ਪਵੇ ਅਤੇ ਉਹ ਕੀ ਹੁੰਦਾ, ਪਾਣੀ ਰੁੜ ਕੇ ਨਿਵਾਣ ਵਿੱਚ ਹੌਲੀ 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 ਕਿਸੇ ਨਦੀ ਦਰਿਆ ਵਿੱਚ ਜਾ ਕੇ ਵੱਡੇ ਵਹਿਣ ਵਿੱਚ ਆ ਜਾਂਦਾ ਅਤੇ ਆਪਣੀ ਮੰਜ਼ਿਲ 'ਤੇ ਪਹੁੰਚ ਜਾਂਦਾ। ਲੇਕਿਨ ਉਹ ਜਿਹੜੀਆਂ ਬਰਫ਼ ਦੀਆਂ ਡਲੀਆਂ ਨੇ, ਗੜੇ ਨੇ, ਐੜ ਹੈ, ਉਹ ਉੱਥੇ ਹੀ ਟਿਕ ਜਾਂਦਾ, ਉਹ ਰਿੜ ਨਹੀਂ ਸਕਦਾ, ਜਾ ਨਹੀਂ ਸਕਦਾ, ਵੱਖਰਾ ਹੋ ਜਾਂਦਾ ਉਸ ਵਹਿਣ ਨਾਲੋਂ, ਆਪਣੇ ਸੂਹ ਨਾਲੋਂ। ਕਹਿੰਦੇ ਨੇ ਇਸੇ ਤਰ੍ਹਾਂ ਇਹ ਜਿਹੜਾ ਮਨੁੱਖ ਹੈ ਨਾ, ਇਹ ਦੁਨੀਆਦਾਰੀ ਅਤੇ ਹੋਰ ਕਈ ਪ੍ਰਕਾਰ ਦੇ ਮਾਇਆ ਦੀ ਖਿੱਚ ਕਰਕੇ ਇਹੋ ਕਠੋਰ ਹੋ ਜਾਂਦਾ ਜਿਸ ਤਰ੍ਹਾਂ ਬਰਫ਼ ਹੈ, ਇਹ ਢਲਦੀ ਨਹੀਂ। ਅਤੇ ਕਬੀਰ ਸਾਹਿਬ ਕਹਿੰਦੇ ਨੇ, ਮੇਰੇ 'ਤੇ ਬੜੀ ਕਿਰਪਾ ਹੋਈ ਹੈ ਵਾਹਿਗੁਰੂ ਦੀ। ਉਹਨਾਂ ਸਲੋਕ ਸ਼ੁਰੂ ਕੀਤਾ, ਕਹਿੰਦੇ ਨੇ ਭਲੀ ਭਈ, ਕਹਿੰਦੇ ਬੜੀ ਚੰਗੀ ਗੱਲ ਹੋਈ ਹੈ, ਭਲੀ ਭਈ ਜੋ ਭਾਉ ਭਰਿਆ, ਜਾਂ ਮੈਨੂੰ ਡਰ ਪੈ ਗਿਆ ਪਰਮਾਤਮਾ ਦਾ, ਮੈਨੂੰ ਸਮਝ ਆ ਗਈ ਕਿ ਹੋਰ ਕਿਸੇ ਤੋਂ ਕੋਈ ਖਤਰਾ ਨਹੀਂ, ਹੋਰ ਕਿਸੇ ਵੱਲੋਂ ਕੋਈ ਮੇਰੇ 'ਤੇ ਕੰਟਰੋਲ ਨਹੀਂ, ਸਿਰਫ ਵਾਹਿਗੁਰੂ ਅਕਾਲ ਪੁਰਖ ਮੇਰਾ ਡੇਗਾਬਾਨ ਹੈ, ਉਹਦੇ ਕੰਟਰੋਲ ਵਿੱਚ ਆ ਮੈਂ। ਭਲੀ ਭਈ ਜੋ ਭਾਉ ਭਰਿਆ, ਦਿਸ਼ਾ ਗਈ ਸਭ ਭੂਲ, ਕਹਿੰਦੇ ਫਿਰ ਇੱਧਰ ਉੱਧਰ ਦੀ ਭਟਕਣਾ ਸਾਰੀ ਖਤਮ ਹੋ ਗਈ। ਕਿੱਦਾਂ? ਓਰਾ ਗਰ ਪਾਣੀ ਭਇਆ, ਜਾਏ ਮਿਲਿਓ ਢਲ ਭੂਟ, ਕਹਿੰਦੇ ਨੇ ਜਿਸ ਤਰ੍ਹਾਂ ਗੜਾ ਗੜ 'ਤੇ ਪਾਣੀ ਹੋ ਜਾਂਦਾ ਅਤੇ ਫਿਰ ਆਪਣੇ ਵਹਿਣ ਵਿੱਚ ਜਾ ਕੇ ਨਦੀ ਵਿੱਚ ਜਾ ਕੇ ਮਿਲ ਜਾਂਦਾ ਅਤੇ ਆਪਣੀ ਮੰਜ਼ਿਲ 'ਤੇ ਪਹੁੰਚ ਜਾਂਦਾ। ਇਸ ਕਹਿੰਦੇ ਨੇ ਇਸੇ ਤਰ੍ਹਾਂ ਜਦੋਂ ਮੈਂ ਪਰਮਾਤਮਾ ਦੇ ਭਾਉ ਵਿੱਚ ਆ ਗਿਆ ਅਤੇ ਫਿਰ ਕਿਸੇ ਸੰਸਾਰ ਦਾ ਕੋਈ ਖਤਰਾ ਮੈਨੂੰ ਵਾਪਰ ਨਹੀਂ ਸਕਦਾ। ਤਾਂ ਰੱਬੀ ਭਾਉ ਜਿਹੜਾ ਹੈ, ਵਾਹਿਗੁਰੂ ਦੀ ਜੋ ਨਿਰਭਉ ਅਤੇ ਨਿਰਵੈਰ ਸ਼ਖਸੀਅਤ ਹੈ, ਜਿਹੜਾ ਉਹਦੇ ਨਾਲ ਸਾਂਝ ਪਾ ਲੈਂਦਾ ਨਾ, ਉਹ ਫਿਰ ਸੰਸਾਰ ਦੇ ਅੰਦਰ ਪਿਆਰ ਦੀ ਦਾਤ ਵੰਡਦਾ। ਖਿਆਲ ਕਰਨਾ, ਗੁਰੂ ਸਾਹਿਬਾਨ ਨੇ ਜੰਗ ਵੀ ਲੜੇ ਨੇ, ਕਿਉਂਕਿ ਨਿਰਵੈਰ ਸ਼ਖਸੀਅਤ ਨੂੰ ਸਮਝਣ ਲਈ ਇਹ ਗੱਲ ਸਮਝਣੀ ਬੜੀ ਜ਼ਰੂਰੀ ਹੈ। ਜੰਗਾਂ ਵੀ ਲੜੀਆਂ ਨੇ, ਔਰ ਅੱਜ ਲੋਕ ਕਹਿੰਦੇ ਆ, ਕਈ ਵਾਰੀ ਕਹਿਦੇ ਲੋਕ, ਕਈ ਕਮਜ਼ੋਰ ਬੰਦੇ ਜਿਹਨਾਂ ਨੂੰ ਸਮਝ ਨਹੀਂ, ਕਹਿੰਦੇ ਜੀ ਗੁਰੂ ਸਾਹਿਬ ਤਾਂ ਮਾਰਦੇ ਰਹੇ ਬੰਦਿਆਂ ਨੂੰ, ਲੜਦੇ ਰਹੇ, ਕਤਲ ਕੀਤਾ, ਉਹ ਕਰ ਦਿੱਤਾ, ਆਹ ਕਰ ਦਿੱਤਾ, ਉਹਨਾਂ ਦੀ ਸਮਝ ਵਿੱਚ ਨਹੀਂ ਗੱਲ। ਗੁਰੂ ਹਰਗੋਬਿੰਦ ਸਾਹਿਬ ਨੇ 4 ਲੜਾਈਆਂ ਲੜੀਆਂ ਅਤੇ ਇੱਕ ਲੜਾਈ ਵਿੱਚ ਉਹਨਾਂ ਦੇ ਮੁਕਾਬਲੇ ਉੱਤੇ ਉਹ ਸ਼ਖਸੀਅਤ ਆ ਗਈ ਪੈਂਦੇ ਖਾਨ, ਜਿਹਨੂੰ ਗੁਰੂ ਸਾਹਿਬ ਨੇ ਖੁਦ ਪਾਲਿਆ। ਦਬਿਸਤਾਨੇ ਮਜ਼ਾਹਿਬ ਇੱਕ ਮੁਸਲਮਾਨ ਲਿਖਾਰੀ ਦੀ ਲਿਖਤ ਹੈ, ਮੋਹਸਨ ਫਾਨੀ, ਉਹਨੇ ਚਰਚਾ ਕੀਤੀ ਹੈ। ਮੁਕਾਬਲੇ 'ਤੇ ਆ ਗਿਆ ਸਤਿਗੁਰੂ, ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀ ਤਲਵਾਰ ਨਾਲ ਗਹਿਰਾ ਵਾਰ ਕੀਤਾ, ਡਿੱਗ ਪਿਆ ਅਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਉਹਦਾ ਸਿਰ ਗੋਦ ਵਿੱਚ ਲੈ ਕੇ, ਅਜੇ ਕੁਝ ਸਵਾਸ ਬਾਕੀ ਨੇ, ਉਹਦੇ ਸਿਰ ਤੇ ਮੂੰਹ ਤੇ ਢਾਲ ਦੀ ਛਾਂ ਕਰਕੇ ਉਹਦਾ ਮੂੰਹ ਪੂੰਝ ਕੇ ਤੇ ਉਹਨੂੰ ਕਹਿੰਦੇ ਨੇ ਕਲਮਾ ਪੜ, ਉਹਨੂੰ ਕਹਿੰਦੇ ਨੇ ਕਲਮਾ ਪੜ। ਤੇ ਉਹ ਕਹਿੰਦਾ ਵੀ ਗੁਰੂ ਮਹਾਰਾਜ, ਮੈਨੂੰ ਕਲਮਾ ਪੜਨ ਦੀ ਕੀ ਲੋੜ ਹੈ, ਤੁਹਾਡੀ ਤਲਵਾਰ ਹੀ ਮੇਰੇ ਲਈ ਕਲਮਾ ਹੋ ਗਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਇਹ ਕੰਮ ਕਿਉਂ ਕਰਦੇ ਆ? ਉਹਨਾਂ ਨੂੰ ਉਹਦੇ ਨਾਲ ਵੈਰ ਨਹੀਂ, ਉਹ ਤੇ ਚਾਹੁੰਦੇ ਸੀ ਆਪਣੇ ਹੱਥੀ ਪਾਲਿਆ, ਚਾਹੁੰਦੇ ਸੀ ਇਹ ਚੰਗੇ ਰਸਤੇ 'ਤੇ ਤੁਰਦਾ। ਇਹ ਠੀਕ ਹੈ ਉਹ ਗਲਤ ਮਸਲਤ ਵਿੱਚ ਆਣ ਕੇ ਗਲਤ ਲੋਕਾਂ ਦੇ ਤੈਅ ਚੜ੍ਹ ਕੇ ਗਲਤ ਖਿਆਲਾਂ ਦਾ ਹੋ ਗਿਆ ਅਤੇ ਗੁਰੂ ਸਾਹਿਬ ਦੇ ਮੁਕਾਬਲੇ ਉੱਤੇ ਆ ਗਿਆ, ਲੇਕਿਨ ਸਤਿਗੁਰੂ ਦੇ ਅੰਦਰ ਉਹਦੇ ਲਈ ਵੈਰ ਨਹੀਂ। ਨਹੀਂ ਤਾਂ ਕਹਿੰਦੇ ਵੀ ਮਾੜਾ ਮੋਟਾ ਜਿਉਂਦਾ ਰਹਿੰਦਾ, ਇੱਕ ਮਾਰੋ ਤਲਵਾਰ 'ਤੇ ਖਤਮ ਕਰ ਦਿਓ। ਫਿਰ ਗੁਰੂ ਹਰਗੋਬਿੰਦ ਸਾਹਿਬ, ਮੈਂ ਇਸ ਕਰਕੇ ਇਹ ਗੱਲਾਂ ਪਿਛੋਪੜ ਵਿੱਚੋਂ ਦੱਸ ਰਿਹਾ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਇਤਿਹਾਸ ਵੱਲ ਨਹੀਂ ਆ ਰਿਹਾ, ਤਾਂ ਕਿ ਅਸੀਂ ਸਮਝੀਏ ਵੀ ਬੁਨਿਆਦੀ ਸ਼ੁਰੂ ਤੋਂ ਹੀ ਗੱਲ ਇਹ ਸੀਗੀ। ਗੁਰੂ ਹਰਗੋਬਿੰਦ ਸਾਹਿਬ ਲੜਾਈਆਂ ਲੜਦੇ ਹਨ, ਦੁਸ਼ਮਣ ਹਾਰਦਾ ਹੈ, ਉਹਨਾਂ ਦੇ ਤੜਫਦੇ ਜ਼ਖਮੀ ਸਿਪਾਹੀ ਪਏ ਨੇ ਮੈਦਾਨ 'ਚ, ਲਾਸ਼ਾਂ ਪਈਆਂ ਹਨ, ਕੋਈ ਨਹੀਂ ਸੰਭਾਲਦਾ, ਸਭ ਚਲੇ ਜਾਂਦੇ ਆ। ਅਤੇ ਸਤਿਗੁਰੂ ਸਿੱਖਾਂ ਨੂੰ ਕਹਿੰਦੇ ਨੇ ਕਿ ਇਹ ਸਾਰੇ ਪੱਟੜ ਉਠਾਓ, ਸਭ ਦੀ ਮਰਮ ਪੱਟੀ ਕਰੋ ਅਤੇ ਮਾਰਗਾੜੀ ਕਰੋ, ਔਰ ਜਿੱਥੇ ਜਿੱਥੇ ਇਹਨਾਂ ਦਾ ਟਿਕਾਣਾ ਇਹਨਾਂ ਦੇ ਘਰਾਂ ਤੱਕ ਇਹਨਾਂ ਨੂੰ ਪਹੁੰਚਾਓ। ਉਹਨਾਂ ਦੇ ਮੁਰਦੇ ਵੀ ਗੁਰੂ ਸਾਹਿਬ ਦਫਨ ਕਰਦੇ ਆ। ਜੇ ਵੈਰ ਦੀ ਭਾਵਨਾ ਹੁੰਦੀ ਤਾਂ ਇਹ ਕੰਮ ਸਤਿਗੁਰੂ ਸੱਚੇ ਪਾਤਸ਼ਾਹ ਕਦੀ ਨਾ ਕਰਦੇ, ਕਦੇ ਮਾਰ ਦਿਓ ਇਹਨਾਂ ਨੂੰ, ਜਿਹੜੀ ਮਾੜੀ ਮੋਟੀ ਜ਼ਿੰਦਗੀ ਇਹ ਵੀ ਖਤਮ ਕਰੋ ਇਹਨਾਂ ਦੇ ਅੰਦਰੋਂ। ਪਰ ਨਹੀਂ, ਗੁਰੂ ਸਾਹਿਬ ਦੇ ਅੰਦਰ ਉਸ ਵਾਹਿਗੁਰੂ ਅਕਾਲ ਪੁਰਖ ਨਾਲ ਸਿੱਧੀ ਸਾਂਝ ਹੈ। ਅਸੀਂ ਕਈ ਵਾਰੀ ਅਸੀਂ ਵੀ ਕਹਿੰਦੇ ਹਾਂ ਕਿ ਪਰਮਾਤਮਾ ਤਾਂ ਬਈ ਸਾਡੇ ਬੜਾ ਉਲਟ ਹੈ, ਸਾਡੇ ਨਾਲ ਪਤਾ ਨਹੀਂ ਕਾਹਦਾ ਵੈਰ ਹੈ ਉਹਨੂੰ, ਪਰ ਸਾਨੂੰ ਸਮਝ ਨਹੀਂ ਹੁੰਦੀ, ਕਿਉਂਕਿ ਪਰਮਾਤਮਾ ਜੋ ਕੁਝ ਕਰਦਾ ਉਹਦੀ ਸਾਡੇ ਗਿਆਨ ਤੋਂ ਬਾਹਰ ਦੀ ਗੱਲ ਹੈ। ਕਈ ਵਾਰੀ ਬਾਅਦ ਵਿੱਚ ਜਾ ਕੇ ਪਤਾ ਲੱਗਦਾ ਵੀ ਹਾਂ ਇਹ ਚੀਜ਼ ਵਾਕਿਆ ਜੇ ਪਰਮਾਤਮਾ ਨੇ ਮੈਨੂੰ ਨਹੀਂ ਦਿੱਤੀ ਤਾਂ ਚੰਗਾ ਹੀ ਕੀਤਾ, ਨਹੀਂ ਤਾਂ ਪਤਾ ਨਹੀਂ ਮੇਰੇ ਨਾਲ ਕੀ ਬੀਤਦੀ। ਕਦੇ ਕਦੇ ਬਾਅਦ ਵਿੱਚ ਜਾ ਕੇ ਪਤਾ ਲੱਗਦਾ, ਅਤੇ ਆਮ ਬੰਦਾ ਇਹ ਸਮਝਦਾ ਵੀ ਸ਼ਾਇਦ ਪਰਮਾਤਮਾ ਜਾਂ ਗੁਰੂ ਸਾਡੇ 'ਤੇ ਬਿਲਕੁਲ ਕਰੋਪ ਹੈ, ਸਾਡੇ 'ਤੇ ਬਿਲਕੁਲ ਨਾਰਾਜ਼ ਹੈ, ਸਾਡਾ ਤਾਂ ਦੁਸ਼ਮਣ ਹੈ, ਸਾਡੇ 'ਤੇ ਕੰਮ ਨਹੀਂ ਸਵਾਰਦਾ। ਇਹ ਬਿਲਕੁਲ ਉਸੇ ਤਰ੍ਹਾਂ ਦੀ ਕਹਾਣੀ ਹੈ ਜਿਸ ਤਰ੍ਹਾਂ ਕੋਈ ਬੱਚਾ ਜਿਹੜਾ ਹੈ ਨਾ, ਉਹ ਕਈ ਵਾਰੀ ਆਪਣੇ ਪਿਤਾ ਕੋਲੋਂ ਜ਼ਿੱਦ ਕਰਕੇ ਕੋਈ ਗਲਤ ਚੀਜ਼ ਮੰਗਦਾ, ਉਹ ਕਹਿੰਦਾ ਮੈਨੂੰ ਚਾਕੂ ਦੇ ਦਿਓ। ਹੁਣ ਬਾਪ ਨੂੰ ਪਤਾ, ਮਾਂ ਨੂੰ ਪਤਾ ਕਿ ਇਹ ਇਹਨੇ ਮਾਰ ਬਹਿਣਾ, ਇਹਨੂੰ ਪਤਾ ਨਹੀਂ ਹੈ, ਲੇਕਿਨ ਬੱਚਾ ਰੋਂਦਾ, ਕਹਿੰਦਾ ਨਹੀਂ ਮੈਂ ਇਹਦੇ ਨਾਲ ਹੀ ਖੇਡਣਾ। ਬਿਲਕੁਲ ਸਾਡੀ ਦਸ਼ਾ ਉੱਥੇ ਇਸੇ ਤਰ੍ਹਾਂ ਦੀ ਹੈ, ਜੋ ਗੁਰੂ ਪਰਮਾਤਮਾ ਨੂੰ ਪਤਾ ਹੈ ਉਹ ਸਾਨੂੰ ਨਹੀਂ ਪਤਾ, ਅਤੇ ਉਸ ਇਹ ਬੱਚਾ ਸਮਝਦਾ ਵੀ ਇਹ ਪਿਓ ਖਰੇ ਮੇਰਾ ਦੁਸ਼ਮਣ ਹੈ। ਇਸੇ ਤਰ੍ਹਾਂ ਸਾਡੇ ਅੰਦਰ ਵੀ ਇਹ ਸਿਆਲ ਪੈਦਾ ਹੁੰਦਾ ਵੀ ਗੁਰੂ ਪਰਮਾਤਮਾ ਇਹ ਜਿਹੜੀ ਇਸ ਤਰ੍ਹਾਂ ਦੀਆਂ ਪਾਬੰਦੀਆਂ ਲਾਉਂਦੇ ਨੇ, ਆਹ ਮੇਰੇ ਮਰਜ਼ੀ ਦੇ ਮੁਤਾਬਕ ਗੱਲ ਨਹੀਂ ਹੁੰਦੀ, ਇਹ ਸ਼ਾਇਦ ਮੇਰੇ ਨਾਲ ਕੋਈ ਦੁਸ਼ਮਣੀ ਕਰ ਰਹੇ ਨੇ। ਲੇਕਿਨ ਨਹੀਂ, ਗੁਰੂ ਸਾਹਿਬਾਨ ਦੇ ਅੰਦਰ, ਗੁਰੂ ਸ਼ਖਸੀਅਤ ਅੰਦਰ ਪਰਮਾਤਮਾ ਦਾ ਉਹ ਗੁਣ ਵਿਆਪਕ ਹੈ ਅਤੇ ਉਸ ਗੁਣ ਦੀ ਤਾਬਿਆ ਉਹਨਾਂ ਦੀ ਸ਼ਖਸੀਅਤ ਨਿਰਭਉ ਅਤੇ ਨਿਰਵੈਰ ਹੈ। ਕੋਈ ਵੀ ਭਗਤ, ਕੋਈ ਵੀ ਗੁਰੂ ਅਵਤਾਰ ਪੈਗੰਬਰ ਜਦੋਂ ਇਸ ਰਸਤੇ ਉੱਤੇ ਤੁਰੇਗਾ ਤਾਂ ਉਹਦੀ ਸ਼ਖਸੀਅਤ ਦੇ ਅੰਦਰ ਇਹ ਗੁਣ ਆਉਣਗੇ। ਇਸੇ ਕਰਕੇ ਤਾਂ ਗੁਰੂ ਤੇਗ ਬਹਾਦਰ ਕਹਿੰਦੇ ਨੇ ਪੈ ਤਾਂ ਹੂੰ ਕਉ ਦੇਤ ਨਹਿ ਨਹਿ ਪੈ ਮਾਨਤ ਆਨ। ਉਹ ਗਿਆਨਵਾਨ ਪੁਰਸ਼ ਹੈ ਜਿਹੜਾ ਇਸ ਅਵਸਥਾ ਵਿੱਚ ਹੈ, ਅਤੇ ਜਿਹੜਾ ਬੰਦਾ ਇਹ ਸਮਝਦਾ ਕਿ ਪਰਮਾਤਮਾ ਤਾਂ ਮੇਰਾ ਦੁਸ਼ਮਣ ਆ, ਮੇਰਾ ਵਿਰੋਧੀ ਹੈ, ਉਹ ਤਾਂ ਹਮੇਸ਼ਾ ਮੇਰੇ ਖਿਲਾਫ਼ ਚੱਲਦਾ ਹੈ, ਉਸ ਨੂੰ ਇਸ ਗੱਲ ਦੀ ਸਮਝ ਕੋਈ ਨਹੀਂ ਗੀ। ਤੋ ਇਹ ਨਿਰਭਉ ਅਤੇ ਨਿਰਵੈਰ ਸ਼ਬਦ ਜਿਹੜੇ ਨੇ ਇਹ ਪਰਮਾਤਮਾ ਦੀ ਉਸ ਸ਼ਖਸੀਅਤ ਨਾਲ ਨੇ ਜਿਹੜੀ ਇੱਕ ਹੈ। ਉਹ ਨਿਰਭਉ ਅਤੇ ਨਿਰਵੈਰ ਸਿਰਫ ਇਸ ਕਰਕੇ ਕਿ ਇੱਕ ਹੈ, ਜੇ ਦੂਜਾ ਹੋਵੇ ਤਾਂ ਜ਼ਰੂਰ ਭੈ ਹੋਏਗਾ, ਜੇ ਦੂਜਾ ਹੋਵੇ ਤਾਂ ਜ਼ਰੂਰ ਵੈਰ ਹੋਏਗਾ। ਲੇਕਿਨ ਇਹ ਨਿਰਭਉ ਅਤੇ ਨਿਰਵੈਰ ਸ਼ਬਦ ਵਰਤੇ ਹੀ ਇਸੇ ਕਰਕੇ ਨੇ ਕਿ ਪਰਮਾਤਮਾ ਵਾਹਦ ਇੱਕ ਹੈ। ਯਾਦ ਰੱਖਣਾ, ਇਹ ਮੂਲ ਮੰਤਰ ਦੇ ਜਿੰਨੇ ਅੱਖਰ ਨੇ ਪਰਮਾਤਮਾ ਦੇ ਇੱਕ ਹੋਣ ਦਾ ਸਬੂਤ ਪੇਸ਼ ਕਰਦੇ ਆ। ਇਹ ਨਾਲ ਲਫ਼ਜ਼ ਲਾਏ ਹੀ ਇਸ ਕਰਕੇ ਗਏ ਨੇ ਕਿ ਵਾਹਦ ਇੱਕ ਪਰਮਾਤਮਾ ਦੀ ਗੱਲ ਗੁਰੂ ਸਾਹਿਬ ਨੇ ਸਾਡੇ ਦਿਮਾਗ 'ਚ ਪਾਉਣੀ ਹੈ, ਕਿਉਂਕਿ ਅਸੀਂ ਭੁੱਲੇ ਭਟਕੇ ਹਾਂ, ਅਸੀਂ ਅਜੇ ਵੀ ਬੰਦਿਆਂ ਨੂੰ ਰੱਬ ਮੰਨ ਲੈਂਦੇ ਹਾਂ, ਕਦੇ ਕੁਛ ਕਰਦੇ ਹਾਂ, ਕਦੇ ਕੁਛ ਕਰਦੇ ਹਾਂ। ਮੂਲ ਮੰਤਰ ਜਿਹੜਾ ਹੈ ਉਹ ਇਸ ਧੁਨ ਉੱਤੇ ਹੈ ਕਿ ਸਿਰਫ ਇੱਕ ਹੈ ਅਤੇ ਇੱਕ ਤੋਂ ਬਿਨਾਂ ਦੂਸਰਾ ਕੋਈ ਨਹੀਂ। ਅੱਜ ਦੀ ਵਿਚਾਰ ਇਹਲੇ ਅੱਖਰਾਂ ਨਾਲ ਹੀ ਸੰਪੂਰਨ ਕਰਦਾ ਹੋਇਆ ਪਈਆਂ ਭੁੱਲਾਂ ਤੋਂ ਫਿਮਾ ਦਾ ਯਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।